ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਸਤ ਨਾਮ ਵਾਹਿਗੁਰੂ ਸਤ ਨਾਮ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਸਤ ਨਾਮ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
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 ਸਤ ਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹਿ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਸਭ ਜਗ ਜਿਨਹਿ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ, ਕਿਰਪਾ ਕਰਹੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰ ਹੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤਿਵੇਂ ਬੁਲੈਨੀ। ਪਰਮ ਸਨਮਾਨ ਯੋਗ ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਛਤਰ ਤਖਤ ਦੇ ਮਾਲਕ ਭਗਤ ਵਛਲ, ਬਾਣੀ ਕੇ ਬੋਹਿਤ ਨਾਮ ਕੇ ਜਹਾਜ, ਗੁਰਗੱਦੀ ਤੇ ਸੁਭਾਏ ਮਾਨ, ਕਿਰਪਾ ਨਿਧਾਨ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਦਾ ਸਦਕਾ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸੁਭਾਏ ਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੋਂ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਮੁੱਖ ਵਾਕ ਦਾ ਪਾਠ ਸਰਵਣ ਕੀਤਾ ਹੈ। ਆਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਸਾਂਝ ਬਣਾਈਏ।
ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸਤਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਜਗ ਜਿਨਹਿ ਉਪਾਇਆ ਭਾਈ, ਕਰਨ ਕਾਰਨ ਸਮਰੱਥ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਰਸਨਾ ਦੇ ਰਾਹੀਂ ਸੋਰਠ ਰਾਗ ਦੇ ਵਿੱਚ ਇਹ ਮੁੱਖ ਵਾਕ ਉਚਾਰਨ ਕੀਤਾ ਹੋਇਆ ਹੈ, ਜੋ ਕਿ ਅਸ਼ਟਪਦੀਆ ਸਿਰਲੇਖ ਹੇਠ ਦਰਜ ਹੈ ਤੇ ਘਰ ਪਹਿਲੇ ਦੇ ਸੰਕੇਤ ਦੇ ਅਨੁਸਾਰ ਗਾਣ ਦੀ ਹਦਾਇਤ ਮਹਾਰਾਜ ਨੇ ਕੀਤੀ ਹੈ, ਜੋ ਕਿ ਘਰ ਪਹਿਲਾ ਤਾਲ ਦੇ ਨਾਲ ਸੰਬੰਧਿਤ ਹੈ। ਜੋੜੀ ਵਜਾਉਣ ਵਾਲੇ ਨੂੰ ਹਦਾਇਤ ਹੈ ਕਿ ਘਰ ਪਹਿਲੇ ਦੀ ਗਤੀ ਦੇ ਵਿੱਚ ਇਸ ਨੂੰ ਗਾਣ ਵੇਲੇ ਵਜਾਉਣਾ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 639 ਅਤੇ 640 ਤੇ ਇਹ ਮੁੱਖ ਵਾਕ ਸੁਭਾਈਮਾਨ ਹੈ। ਆਰੰਭ ਵਿੱਚ ਸਤਿਗੁਰ ਜੀ ਮੰਗਲਾ ਚਰਨ ਵਜੋਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲਿਖਦੇ ਹਨ। ਪਰਮਾਤਮਾ ਇੱਕ ਹੈ, ਸਦਾ ਜੁਗੋ ਜੁਗ ਅਟਲ ਹੈ ਅਤੇ ਗੁਰੂ ਦੀ ਕਿਰਪਾ ਦੇ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਿਆ ਜਾ ਸਕਦਾ ਹੈ। ਅੱਗੇ ਆਰੰਭ ਵਿੱਚ ਸਤਿਗੁਰ ਜੀ ਫਰਮਾਉਂਦੇ ਹਨ, ਸਾਰਾ ਜਗਤ ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਹ ਜਗਤ ਨੂੰ ਕਰਨ ਦੇ ਬਣਾਉਣ ਦੇ ਸਮਰੱਥ ਹੈ ਅਤੇ ਜਗਤ ਨੂੰ ਬਣਾਉਣ ਦੇ ਜਿਹੜੇ ਕਾਰਨ ਹਨ ਉਹਨਾਂ ਦਾ ਵੀ ਸਮਰੱਥ ਹੈ। ਭਾਵ ਉਹ ਸਾਰੇ ਜਗਤ ਦਾ ਮਾਲਕ ਹੈ ਅਤੇ ਉਸੇ ਮਾਲਕ ਦੇ ਨਾਲ ਅਸੀਂ ਕੇਵਲ ਤੇ ਕੇਵਲ ਗੁਰੂ ਜੀ ਦੀ ਕਿਰਪਾ ਦੁਆਰਾ ਹੀ ਆਪਣਾ ਸੰਬੰਧ ਬਣਾ ਸਕਦੇ ਹਾਂ।
ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਾਥਾ।
ਆਪਣੀ ਸ਼ਕਤੀ ਮਨੁੱਖ ਦੇ ਸਰੀਰ ਦੇ ਅੰਦਰ ਟਿਕਾ ਕੇ ਉਸ ਪਰਮਾਤਮਾ ਨੇ ਇਹ ਸਰੀਰ ਸਾਜੇ ਹਨ। ਜੀਉ ਦਾ ਅਰਥ ਹੈ ਜ਼ਿੰਦ, ਪਿੰਡ ਦਾ ਅਰਥ ਹੈ ਸਰੀਰ। ਇਹ ਸਰੀਰ ਨੂੰ ਸਾਜਿਆ, ਵਿੱਚ ਪ੍ਰਾਣ ਟਿਕਾਏ ਅਤੇ ਵਿੱਚ ਆਪਣੀ ਸ਼ਕਤੀ ਨੂੰ ਵੀ ਟਿਕਾਇਆ ਹੈ। ਪਰਮਾਤਮਾ ਨੇ ਸੰਸਾਰ ਨੂੰ ਬਣਾ ਕੇ ਵਿੱਚ ਆਪ ਵਸਣਾ ਕੀਤਾ ਹੈ, ਆਪਣੀ ਕਿਰਤ ਤੋਂ ਉਹ ਵੱਖ ਨਹੀਂ ਹੈ। ਇਸ ਕਰਕੇ ਸੰਸਾਰ ਨੂੰ ਵੀ ਪਰਮਾਤਮਾ ਦਾ ਜਿਹੜਾ ਸਰਗੁਣ ਸਰੂਪ ਹੈ ਉਹ ਸਵੀਕਾਰ ਕੀਤਾ ਹੈ।
ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ।
ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ, ਭਾਈ ਕਿਸ ਨੂੰ ਕਿਹਾ ਜਾਏ ਉਸ ਤੋਂ ਬਿਨਾਂ, ਕਿਸ ਨੂੰ ਦੇਖਿਆ ਜਾਏ ਉਸ ਤੋਂ ਬਿਨਾਂ, ਕਿਉਂਕਿ ਸਾਰੇ ਸੰਸਾਰ ਵਿੱਚ ਉਹ ਆਪ ਹੀ ਅਨੇਕਾਂ ਰੂਪਾਂ ਵਿੱਚ ਵਰਤ ਰਿਹਾ ਹੈ। ਪਰ ਅਨੇਕਾਂ ਰੂਪਾਂ ਵਿੱਚ ਹੁੰਦਿਆਂ ਉਹ ਇੱਕ ਰੂਪ ਹੈ, ਉਹਦਾ ਨਿਰਗੁਣ ਜਿਹੜਾ ਸਦਾ ਸਲਾਮਤ ਰਹਿੰਦਾ ਹੈ। ਪਰ ਉਸ ਦੀਆਂ ਸਿਫਤਾਂ ਕਰਨੀਆਂ ਜ਼ਰੂਰੀ ਨੇ, ਪਰ ਸਿਫਤਾਂ ਕਰਨ ਵਾਲੇ ਨੂੰ ਹਦਾਇਤ ਕੀਤੀ ਉਸ ਦੀਆਂ ਸਿਫਤਾਂ ਸੰਪੂਰਨ ਤੌਰ ਤੇ ਕੋਈ ਵੀ ਨਹੀਂ ਕਰ ਸਕਦਾ। ਉਸ ਦੀਆਂ ਸਿਫਤਾਂ ਦਾ ਗੁਣਾਂ ਦਾ ਕੋਈ ਅੰਤ ਨਹੀਂ ਹੈ, ਇਸ ਲਈ ਉਹ ਅਕਥ ਹੈ। ਅਕਥ ਦੀਆਂ ਕਹਾਣੀਆਂ ਤਾਂ ਕਰਨੀਆਂ ਨੇ, ਸੁਣਨੀਆਂ ਨੇ, ਪਰ ਇਹ ਮਨ ਵਿੱਚ ਜ਼ਰੂਰ ਗੱਲ ਬਿਠਾ ਕੇ ਰੱਖਣੀ ਹੈ ਕਿ ਉਸ ਦੀਆਂ ਸਿਫਤਾਂ ਕਰਕੇ ਅਸੀਂ ਉਸ ਦਾ ਕਿਸੇ ਵੀ ਪ੍ਰਕਾਰ ਦੇ ਨਾਲ ਅੰਤ ਨਹੀਂ ਪਾ ਸਕਦੇ।
ਗੁਰ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਾਥਾ।
ਉਹ ਗੋਬਿੰਦ ਧਰਤੀ ਦੀ ਪਾਲਣਾ ਕਰਨ ਵਾਲਾ ਪਰਮਾਤਮਾ ਗੁਰੂ ਦੇ ਰਾਹੀਂ ਹੀ ਜਪਿਆ ਜਾ ਸਕਦਾ ਹੈ, ਉਸਦੀ ਸਿਫਤਸਲਾਹ ਕੀਤੀ ਜਾ ਸਕਦੀ ਹੈ ਤਾਂ ਗੁਰੂ ਦੀ ਰਹਿਮਤ ਦੁਆਰਾ। ਫਿਰ ਜਗਤ ਦੀ ਅਸਲੀਅਤ ਸਮਝ ਆ ਜਾਂਦੀ ਹੈ ਵੀ ਜਗਤ ਤਾਂ ਇਹ ਨਾਸ਼ਵਾਨ ਹੈ, ਇੱਕ ਪਰਮਾਤਮਾ ਹੀ ਜੁਗੋ ਜੁਗ ਅਟਲ ਹੈ। ਫਿਰ ਜਿਹੜਾ ਕਦੇ ਮਰਦਾ ਨਹੀਂ, ਜਿਹੜਾ ਕਦੇ ਜਨਮ ਵਿੱਚ ਨਹੀਂ ਆਉਂਦਾ, ਮਰਨ ਵਿੱਚ ਨਹੀਂ ਆਉਂਦਾ, ਉਸ ਦੇ ਨਾਲ ਹੀ ਕਿਉਂ ਨਾ ਸੰਬੰਧ ਜੋੜਿਆ ਜਾਏ। ਇਹ ਸੂਝ ਜਿਹੜੀ ਹੈ ਗੁਰੂ ਦੀ ਰਹਿਮਤ ਦੁਆਰਾ ਜੀਵ ਨੂੰ ਪ੍ਰਾਪਤ ਹੁੰਦੀ ਹੈ। ਤਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੋਂਡ ਰਾਗ ਵਿੱਚ ਇੱਕ ਬਚਨ ਉਚਾਰਨ ਕਰਕੇ ਸਮਝਾਇਆ, ਮਤ ਕੋ ਭਰਮ ਭੁੱਲੈ ਸੰਸਾਰ, ਗੁਰ ਬਿਨ ਕੋਈ ਨਾ ਉਤਰਸ ਪਾਰ। ਗੁਰੂ ਦੀ ਰਹਿਮਤ ਦੁਆਰਾ ਹੀ ਇਸ ਭਵ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ।
ਮੇਰੇ ਮਨ ਜਪੀਐ ਹਰ ਭਗਵੰਤਾ।
ਇਹ ਰਹਾਉ ਦੀ ਪੰਕਤੀ ਦੀ ਜੋ ਆਪਨੇ ਸਿੱਖਿਆ ਸਰਵਣ ਕੀਤੀ, ਮੇਰੇ ਮਨ, ਮਨ ਨੂੰ ਸਮਝਾਇਆ ਗਿਆ ਇਸ ਸ਼ਬਦ ਦੀ, ਇਹ ਰਹਾਉ ਦੀ ਪੰਕਤੀ ਹੈ। ਜਪਿਆ ਜਾਏ ਉਸ ਹਰੀ ਭਗਵੰਤ ਨੂੰ, ਹੇ ਮੇਰੇ ਮਨ, ਕਿਉਂਕਿ ਮਨ ਨੂੰ ਸਮਝਾਉਣ ਦੀ ਜ਼ਰੂਰਤ ਹੈ। ਜੇ ਮਨ ਨੂੰ ਗੱਲ ਸਮਝ ਆ ਜਾਏ ਫਿਰ ਇਹ ਪਰਮਾਤਮਾ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਤੱਕ ਇਸ ਨੂੰ ਸਮਝ ਨਾ ਆਏ ਉਦੋਂ ਤੱਕ ਜਿੰਨਾ ਮਰਜ਼ੀ ਇਹਨੂੰ ਕਹੀ ਜਾਈਏ ਇਹ ਮੰਨਦਾ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਜਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੇਰੇ ਮਨ ਉਸ ਹਰੀ ਭਗਵੰਤ ਨੂੰ ਜਪਣਾ ਚਾਹੀਦਾ ਹੈ ਜਿਸ ਨੂੰ ਸਾਰਿਆਂ ਨੇ ਜਪ ਕੇ ਇਸ ਜ਼ਿੰਦਗੀ ਨੂੰ ਸਵਾਰਿਆ ਹੈ, ਭਵ ਸਾਗਰ ਨੂੰ ਪਾਰ ਕੀਤਾ ਹੈ। ਦਸ਼ਮੇਸ਼ ਪਿਤਾ ਜੀ ਨੇ ਕਥਨ ਕੀਤਾ ਹੈ, ਕਹਿੰਦੇ ਨੇ ਵੇਦ ਸਿਮਰਤੀਆਂ ਪੁਰਾਣ ਜਿਹੜੇ ਹਨ ਸਾਰਿਆਂ ਨੇ ਨਾਮ ਦੀ ਮਹਿਮਾ ਨੂੰ ਬਿਆਨ ਕੀਤਾ ਹੈ। ਗੁਰਬਾਣੀ ਵਿੱਚ ਸ਼ਬਦ ਹੈ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਤੇ ਗੁਰ ਦਸ਼ਮੇਸ਼ ਪਿਤਾ ਜੀ ਆਖਦੇ ਨੇ ਵੇਦ ਪੁਰਾਣ ਇਹ ਸਾਰੇ ਉਸ ਵਾਹਿਗੁਰੂ ਦੇ ਨਾਮ ਦਾ ਹੀ ਵਰਣਨ ਕਰਦੇ ਨੇ, ਪਰ ਜਿਨ੍ਹਾਂ ਜਿਨ੍ਹਾਂ ਨੇ ਸਿੱਖਿਆ ਨੂੰ ਅਪਣਾਇਆ ਉਹ ਤਰ ਗਏ। ਸਤਿਗੁਰੂ ਜੀ ਦਾ ਬਚਨ ਹੈ ਆਦ ਅਨਾਦ ਅਗਾਧ ਕਥਾ ਧਰੂ ਸੇ ਪ੍ਰਹਿਲਾਦ ਅਜਾਮਲ ਤਾਰੇ, ਨਾਮ ਉਚਾਰ ਤਰੀ ਗਨਕਾ ਸੋਈ ਨਾਮ ਆਧਾਰ ਵਿਚਾਰ ਹਮਾਰੇ। ਕਹਿੰਦੇ ਜਿਸ ਨੂੰ ਜਪ ਕੇ ਗਨਕਾ ਨੇ ਪਾਰ ਉਤਾਰਾ ਕੀਤਾ ਭਵ ਸਾਗਰ ਤੋਂ, ਜਿਸ ਨੂੰ ਜਪ ਕੇ ਅਜਾਮਲ ਨੇ ਜੀਵਨ ਸਫਲ ਕੀਤਾ, ਉਹੀ ਪ੍ਰਭੂ ਦਾ ਨਾਮ ਅਸੀਂ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ। ਸਾਨੂੰ ਵੀ ਉਸੇ ਨਾਮ ਦੇ ਨਾਲ ਸਤਿਗੁਰੂ ਜੀ ਨੇ ਜੋੜਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬਚਨ ਹੈ, ਪਾਤਸ਼ਾਹ ਜੀ ਕਹਿੰਦੇ ਨੇ ਜਾ ਮੈਂ ਭਜਨ ਰਾਮ ਕੋ ਨਾਹੀ ਤੇ ਨਰ ਜਨਮ ਅਕਾਰਥ ਖੋਇਆ, ਇਹ ਰਾਖੋ ਮਨ ਮਾਹੀ। ਜਿਸ ਮਨੁੱਖ ਦੇ ਹਿਰਦੇ ਅੰਦਰ ਪਰਮਾਤਮਾ ਦਾ ਭਜਨ ਨਹੀਂ ਹੈ ਉਸ ਮਨੁੱਖ ਨੇ ਕਹਿੰਦੇ ਜਨਮ ਬਿਅਰਥ ਗਵਾ ਲਿਆ। ਇਹ ਗੱਲ ਮਨ ਵਿੱਚ ਪੱਕੀ ਤਰ੍ਹਾਂ ਬਿਠਾ ਲਵੋ, ਸਮਝ ਲਵੋ ਵੀ ਜਿਹਨੇ ਨਾਮ ਨਹੀਂ ਜਪਿਆ, ਪਰਮਾਤਮਾ ਦਾ ਭਜਨ ਨਹੀਂ ਕੀਤਾ, ਉਹਦਾ ਜਨਮ ਅਕਾਰਥ ਚਲਾ ਗਿਆ, ਬਿਅਰਥ। ਅੱਗੇ ਮਹਾਰਾਜ ਨੇ ਆਖਿਆ, ਕਹਿੰਦੇ ਤੀਰਥ ਕਰੈ ਬ੍ਰਤ ਫੁੰਨ ਰਾਖੈ, ਨਹਿ ਮਨੁਆ ਬਸ ਜਾਕੋ, ਨਿਫਲ ਧਰਮ ਤਾਹੇ ਤੁਮ ਮਾਨੋ, ਸਾਚ ਕਹਿਤ ਮੈਂ ਜਾਕੋ। ਜਿਹੜਾ ਕੇਵਲ ਤੀਰਥਾਂ ਦਾ ਰਟਨ ਕਰਦਾ ਹੈ, ਅੰਨ ਦਾ ਤਿਆਗ ਕਰਕੇ ਬਰਤ ਰੱਖਦਾ ਹੈ, ਮਨ ਬਸ ਵਿੱਚ ਆਇਆ ਹੀ ਨਹੀਂ, ਮਨ ਨੂੰ ਗੱਲ ਦੀ ਸਮਝ ਹੀ ਨਹੀਂ ਲੱਗੀ, ਤੇ ਨਿਫਲ ਧਰਮ ਕਹਿੰਦੇ ਇਹ ਮਨੋ ਪੱਕੀ ਗੱਲ ਹੈ, ਮੈਂ ਸੱਚੀ ਗੱਲ ਤੁਹਾਨੂੰ ਆਖ ਰਿਹਾ ਹਾਂ। ਉਸ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ, ਫਿਰ ਉਸ ਨੂੰ ਜਿੰਨਾ ਮਰਜ਼ੀ ਸਮਝਾਈ ਜਾਈਏ। ਅੱਗੇ ਬਚਨ ਕਰਦੇ ਨੇ ਜੈਸੇ ਪਾਹਨ ਜਲ ਮਹਿ ਰਾਖਿਓ ਭੇਦੈ ਨਾਹੇ ਤੇ ਪਾਣੀ, ਜਿਸ ਤਰ੍ਹਾਂ ਪੱਥਰ ਨੂੰ ਪਾਣੀ ਵਿੱਚ ਰੱਖ ਦਈਏ ਉਸ ਉੱਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ, ਤੈਸੇ ਹੀ ਤੁਮ ਤਾਹੇ ਪਛਾਣੋ ਭਗਤ ਹੀਨ ਜੋ ਪ੍ਰਾਣੀ। ਜਿਹੜਾ ਪ੍ਰਾਣੀ ਭਗਤੀ ਤੋਂ ਸੱਖਣਾ ਹੈ ਉਹਨੂੰ ਏਦਾਂ ਹੀ ਸਮਝੋ। ਇਸ ਲਈ ਮਹਾਰਾਜ ਨੇ ਅਖੀਰ ਵਿੱਚ ਆਖਿਆ ਕਲ ਮਹਿ ਮੁਕਤ ਨਾਮ ਤੇ ਪਾਵਤ, ਗੁਰ ਇਹ ਭੇਦ ਬਤਾਵੈ ਕਹੁ ਨਾਨਕ ਸੋਈ ਨਰ ਗਰੂਆ। ਗਰੂਆ ਦਾ ਅਰਥ ਉੱਤਮ ਪੁਰਸ਼, ਸ਼੍ਰੋਮਣੀ, ਸਮਝਦਾਰ। ਕਹੁ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੇ ਮੇਰੇ ਮਨ ਤੂੰ ਹਰੇ ਭਗਵੰਤ ਦਾ ਜਾਪ ਕਰਨਾ ਕਰ।
ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ।
ਜਿਹੜਾ ਪਰਮਾਤਮਾ ਹੈ ਉਹ ਨਾਮ ਦਾ ਦਾਤਾ ਹੈ, ਨਾਮ ਦਾ ਦਾਨ ਕਰਨ ਵਾਲਾ ਹੈ। ਆਪਣੇ ਜਨ ਨੂੰ, ਆਪਣੇ ਭਗਤ ਨੂੰ ਜਿਹੜਾ ਉਹਦਾ ਬਣ ਜਾਏ ਉਹਨੂੰ ਨਾਮ ਦੀ ਦਾਤ ਬਖਸ਼ਦਾ ਹੈ, ਦਾਨ ਦੇ ਰੂਪ ਵਿੱਚ ਬਖਸ਼ਿਸ਼ ਕਰਕੇ, ਅਤੇ ਦੁੱਖ ਦਰਦ ਦਾ ਨਾਸ਼ ਕਰਨ ਵਾਲਾ ਹੈ। ਹੰਤਾ ਸ਼ਬਦ ਦਾ ਅਰਥ ਹੈ ਨਾਸ਼ ਕਰ ਦੇਣਾ। ਪਰਮਾਤਮਾ ਨਾਮ ਦਾ ਦਾਤਾ ਹੈ, ਦੁੱਖਾਂ ਦਲਿੱਦਰਾਂ ਦਾ ਨਾਸ਼ ਕਰਨ ਵਾਲਾ ਹੈ, ਹੁਣ ਦੇਖੋ ਜੇ ਆਪਾਂ ਆਪਣੇ ਦੁੱਖ ਦਲਿੱਦਰ ਨਾਸ਼ ਕਰਨੇ ਹਨ ਤਾਂ ਸਾਨੂੰ ਫਿਰ ਹਰੀ ਦਾ ਜਾਪ ਕਰਨਾ ਪਏਗਾ, ਹਰੀ ਦਾ ਨਾਮ ਧਿਆਉਣਾ ਪਏਗਾ। ਪਰ ਮਿਲਦਾ ਹੈ ਗੁਰੂ ਦੀ ਕਿਰਪਾ ਦੇ ਰਾਹੀਂ, ਇਸ ਕਰਕੇ ਹਰ ਸ਼ਬਦ ਵਿੱਚ ਗੁਰੂ ਦੀ ਮਹਿਮਾ ਬਿਆਨ ਕੀਤੀ ਹੈ। ਜਦੋਂ ਪੂਰੇ ਗੁਰੂ ਦੀ ਕਿਰਪਾ ਹੋ ਜਾਏ ਫਿਰ ਜੀਵ ਜਿਹੜਾ ਹੈ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ।
ਰਹਾਓ ਜਾਂ ਕਰ ਘਰ ਸਭ ਕਿਛ ਹੈ ਭਾਈ, ਨੌ ਨਿਧ ਭਰੇ ਭੰਡਾਰ।
ਜਿਸ ਦੇ ਘਰ ਵਿੱਚ ਸਭ ਕੁਝ ਹੈ, ਨੌ ਖਜ਼ਾਨੇ ਜਿਹੜੇ ਉਹਨਾਂ ਦੇ ਭੰਡਾਰਾਂ ਦੇ ਭੰਡਾਰ ਭਰੇ ਪਏ ਨੇ, ਉਸ ਦੇ ਨਾਲ ਜੁੜ ਕੇ ਫਿਰ ਕਿਸੇ ਹੋਰ ਦਾ ਆਸਰਾ ਲੈਣ ਦੀ ਲੋੜ ਹੀ ਨਹੀਂ ਰਹਿੰਦੀ। ਕਿਉਂਕਿ ਜਿੱਥੋਂ ਥੋਕ ਵਿੱਚੋਂ ਸਭ ਕੁਝ ਮਿਲ ਜਾਏ ਫਿਰ ਪਰਚੂਨ ਦੀ ਦੁਕਾਨ ਤੇ ਕੌਣ ਜਾਵੇ। ਇਸ ਲਈ ਨਾਮ ਦਾਨ ਦਾ ਵੀ ਦਾਤਾ ਹੈ, ਨੌ ਨਿਧਾਂ ਦਾ ਵੀ ਉਹ ਦਾਤਾ ਹੈ। ਕਿਉਂਕਿ ਗੁਰੂ ਨੇ ਜਿਹੜਾ ਨਾਮ ਦਾਨ ਬਖਸ਼ਣਾ ਹੈ ਨਾ, ਉਹਦੇ ਵਿੱਚ ਸਭ ਕੁਝ ਆ ਜਾਂਦਾ ਹੈ, ਰਿੱਧੀਆਂ ਸਿੱਧੀਆਂ ਨੌ ਨਿਧੀਆਂ ਸਭ। ਕਿਉਂਕਿ ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ। ਇਸ ਲਈ ਮਹਾਰਾਜ ਸਾਨੂੰ ਸਮਝਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਭੰਡਾਰਾਂ ਦਾ ਮਾਲਕ ਹੈ ਉਸ ਦੇ ਨਾਮ ਨੂੰ ਜਪਣਾ ਕਰੀਏ।
ਜਿਸ ਕੀ ਕੀਮਤ ਨਾ ਪਵੇ ਭਾਈ ਉੱਚਾ ਅਗਮ ਅਪਾਰ।
ਉਸ ਦੀ ਕੋਈ ਗਤ ਮਿਤ ਨਹੀਂ ਜਾਣ ਸਕਦਾ। ਦੇਖੋ ਗੁਰੂ ਮਹਾਰਾਜ ਨੇ ਕਥਨ ਕੀਤਾ ਤੁਮਰੀ ਗਤ ਮਿਤ ਤੁਮ ਹੀ ਜਾਣੇ, ਨਾਨਕ ਦਾਸ ਸਦਾ ਕੁਰਬਾਨੀ। ਉਹਦੀ ਕੋਈ ਕੀਮਤ ਨਹੀਂ ਪਾ ਸਕਦਾ, ਉਹ ਆਪਣੀ ਕੀਮਤ ਆਪਣੀ ਗਤਮਿਤ ਆਪ ਹੀ ਜਾਣਦਾ ਹੈ।
ਜੀ ਅਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ।
ਉਹ ਰੋਜ਼ ਦਿਨ ਚੜ੍ਹੇ ਜੀਵਾਂ ਦੀ ਸੰਭਾਲ ਕਰਦਾ ਹੈ। ਜਿੰਨੇ ਵੀ ਜੀਵ ਜੰਤ ਪੈਦਾ ਕੀਤੇ ਨੇ ਸਾਰਿਆਂ ਦੀ ਸੰਭਾਲ ਕਰਦਾ ਹੈ। ਪਰ ਇਹ ਵੀ ਪਰਮਾਤਮਾ ਦਾ ਵਿਸ਼ੇਸ਼ ਗੁਣ ਹੈ ਵੀ ਜਿਹੜਾ ਉਸ ਦਾ ਨਾਮ ਨਹੀਂ ਵੀ ਜਪਦਾ, ਉਸ ਦੀ ਹੋਂਦ ਨੂੰ ਵੀ ਨਹੀਂ ਮੰਨਦਾ, ਉਹ ਉਸ ਦੀ ਵੀ ਸੰਭਾਲ ਕਰਦਾ। ਇਹ ਵਿਸ਼ਾਲ ਹਿਰਦਾ ਹੈ, ਵਿਸ਼ੇਸ਼ ਗੁਣ ਹੈ। ਆਪਾਂ ਉਸ ਦਾ ਖਿਆਲ ਰੱਖਦੇ ਹਾਂ ਜਿਹੜਾ ਸਾਡਾ ਖਿਆਲ ਰੱਖਦਾ ਹੈ। ਪਰਮਾਤਮਾ ਨੂੰ ਜਿਹੜਾ ਨਹੀਂ ਵੀ ਧਿਆਉਂਦਾ ਪਰਮਾਤਮਾ ਉਹਦੀ ਵੀ ਪ੍ਰਤਿਪਾਲਨਾ ਕਰਦਾ। ਕਈ ਮਨੁੱਖ ਨਾਸਤਕ ਨੇ, ਰੱਬ ਨੂੰ ਮੰਨਦੇ ਨਹੀਂ, ਗਾਲਾਂ ਵੀ ਕੱਢ ਦਿੰਦੇ ਨੇ। ਪਰ ਦੇਖੋ ਰੱਬ ਮਾਤਾ ਪਿਤਾ ਦੇ ਸੁਭਾਅ ਦੀ ਪਾਲਣਾ ਕਰਦਾ ਹੋਇਆ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸਾਰਿਆਂ ਦੀ ਪਾਲਣਾ ਕਰਦਾ ਹੈ।
ਸਤਿਗੁਰ ਪੂਰਾ ਭੇਟੀ ਐ ਭਾਈ ਸ਼ਬਦ ਮਿਲਾਵਨ ਹਾਰ।
ਪੂਰੇ ਸਤਿਗੁਰੂ ਦੀ ਕਿਰਪਾ ਦੇ ਰਾਹੀਂ ਹੀ ਉਸ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਭੇਟੀ ਦਾ ਅਰਥ ਹੈ ਮਿਲਿਆ ਜਾ ਸਕਦਾ ਹੈ। ਪੂਰੇ ਗੁਰੂ ਦੀ ਜੋ ਸਿੱਖਿਆ ਹੈ, ਸ਼ਬਦ ਹੈ ਸਤਿਗੁਰੂ ਪੂਰਾ, ਉਸ ਦੀ ਸਿੱਖਿਆ ਅਨੁਸਾਰ ਹੀ ਚੱਲ ਕੇ ਉਸ ਪਰਮਾਤਮਾ ਨੂੰ ਮਿਲਿਆ ਜਾ ਸਕਦਾ। ਇਸ ਤੋਂ ਇਲਾਵਾ ਹੋਰ ਕੋਈ ਵੀ ਜੀਵ ਕੋਲ ਸਾਧਨ ਨਹੀਂ ਹੈ।
ਸੱਚੇ ਚਰਨ ਸਰੇ ਵੀ ਹੈ ਭਾਈ ਭ੍ਰਮ ਭਉ ਹੋਵੈ ਨਾਸ।
ਇਸ ਕਰਕੇ ਸੱਚੇ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੇ ਚਰਨਾਂ ਨੂੰ ਸੇਵੀਏ ਭਾਈ। ਉਸ ਦੀ ਸੇਵਾ ਕਰਨ ਦੇ ਨਾਲ, ਆਰਾਧਨਾ ਕਰਨ ਦੇ ਨਾਲ ਦੋ ਚੀਜ਼ਾਂ ਦਾ ਮਹਾਰਾਜ ਨੇ ਜ਼ਿਕਰ ਕੀਤਾ, ਭਰਮ ਅਤੇ ਭਉ ਦੋਨਾਂ ਦਾ ਨਾਸ਼ ਹੋ ਜਾਂਦਾ ਹੈ। ਭਗਤ ਦੇ ਅੰਦਰ ਕੋਈ ਭਰਮ ਨਹੀਂ ਅਤੇ ਨਾ ਕੋਈ ਭਟਕਣਾ ਹੈ, ਨਾ ਕੋਈ ਡਰ ਹੈ। ਭਗਤ ਕਿਸੇ ਕੋਲੋਂ ਨਹੀਂ ਡਰਦਾ ਇੱਕ ਪਰਮਾਤਮਾ ਤੋਂ ਬਿਨਾਂ। ਦੁਨੀਆਂ ਦੇ ਲੋਕ ਡਾਣਗੇ ਵੀ ਤੇਰੀ ਜ਼ਿੰਦ ਲੈ ਲਵਾਂਗੇ, ਉਹ ਆਖੇਗਾ ਜ਼ਿੰਦ ਪਰਮਾਤਮਾ ਦੇ ਹੱਥ ਵਿੱਚ ਹੈ, ਤੂੰ ਤਾਂ ਇੱਕ ਕੇਵਲ ਬਹਾਨਾ ਬਣਨਾ ਹੈ। ਉਹ ਜ਼ਿੰਦ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਇਹ ਭਰਮ ਭਉ ਨਾਸ਼ ਜਿਸ ਦਾ ਹੋ ਜਾਏ ਗੁਰੂ ਦੀ ਕਿਰਪਾ ਦੁਆਰਾ, ਫਿਰ ਉਹ ਉਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਸ ਅਵਸਥਾ ਨੂੰ ਆਪਾਂ ਅਮਰ ਅਵਸਥਾ ਕਹਿੰਦੇ ਹਾਂ, ਵੀ ਕਦੇ ਮਰਨਾ ਹੀ ਨਹੀਂ। ਗੁਰੂ ਪਿਆਰੇ ਸਾਧ ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਨੇ ਭਰਮ ਪੈਦਾ ਕਿਵੇਂ ਹੁੰਦਾ ਪਹਿਲਾਂ ਇਹ ਸਮਝੀਏ, ਨਾਸ਼ ਹੋਣ ਦੀ ਤਾਂ ਗੱਲ ਬਾਅਦ ਵਿੱਚ, ਵੀ ਪੈਦਾ ਕਿਵੇਂ ਹੁੰਦਾ। ਜਿਵੇਂ ਸੂਰਜ ਛਿਪ ਜਾਏ ਤਾਂ ਹਨੇਰਾ ਪਸਰ ਜਾਂਦਾ ਹੈ, ਸੂਰਜ ਪ੍ਰਕਾਸ਼ਮਾਨ ਹੋ ਜਾਏ ਹਨੇਰਾ ਗਾਇਬ ਹੋ ਜਾਂਦਾ ਹੈ। ਤਿਵੇਂ ਜਿੱਥੇ ਗੁਰੂ ਦੇ ਗਿਆਨ ਦੀ ਕਿਰਨ ਨਹੀਂ ਪਈ जिस हिरदे विच उत्थे भ्रम पैदा होएगा, जिथे गुरु दे ज्ञान दा चानण उत्थे भ्रम खत्म हो जाता है। और भ्रम दी इह निशानी है भी जिहड़ा मनुख भ्रम विच फस गया वह असल नूं तां नकल समझ लैंदा है, जिहड़ी नकल हुंदी है उहनूं असल समझ लैंदा है। भगत रविदास जी ने जिक्र किया, माधो क्या कही है भ्रम ऐसा जैसा मानी है होए ना तैसा। जिस तरह जीव मन लैंदा उस तरह हुंदा नहीं, पर जिस तरह मन लैंदा जीव उहनूं कहिंदा भी यह सच है। संसार बिनसन हार है पर आपां कहिंदे सदा रहण वाला है, मैं इत्थे सदा रहना है, होर जा रहे ने मैं थोड़ी जाना है, इदां भ्रम पाल लैंदा मनुख। फिर मनुख जिहड़ा है भरम विच फस के भटकना विच भी पै जांदा है, ते उहनूं जम दा डर, नरक दा डर इत्यादिक तमाम डर चिंबड़ जांदे ने। इन्हां सारिआं तों खुलासी हुंदी है जे पूरे सतगुरु दे नाल जुड़िया जावे।
मिल संत सभा मन मन जीऐ भाई, हर कै नाम निवास।
ए भ्रम ते भाओ महाराज कहिंदे ने मनो मन दे उत्ते मैल चढ़ गई है, इस नूं हुण साफ करना है। किवें करना है? मिल संत सभा, आ जिस तरह तुसी आप बैठे हो संत सभा है, इहदे विच कहिंदे रोज लियाओ इस मन नूं, फिर इहनूं इत्थे मांझिया जाएगा, साफ किया जाएगा। पर मन बड़ा शैतान है, बाहर खड़ जांदा आप भी तू चला जा, तन नूं भेज दिंदा संगत विच, मन आप बाहर ही खड़ा रहिंदा, मैं तैनूं इत्थे उड़ीकांगा इत्थे खड़ी। ते जदों तन जांदा है मन बाहर उहनूं घेर लैंदा, जिहड़ा थोड़ा बहुता तन ते असर हुंदा है उह भी खो दिंदा है। मन नूं लै के आना है तन दे नाल, तन ते मन दा संबंध बना के संगत विच बैठना है। कहिंदे फिर संगत दी कृपा द्वारा, गुरु दी रहमत द्वारा यह जिहड़ा मन ऐन मांझिया जाएगा, इहदी झूठ सूच भरम भाओ सब मैल तमाम खत्म हो जाएगी, फिर यह मन पवित्र हो जाएगा। जिस तरह कबीर जी कहिंदे ने, कबीर मन निर्मल भया जैसा गंगा नीर, पाछे लागे हर फिरै कहत कबीर कबीर। फिर इस तरह का मन निर्मल हो जाएगा।
मिटाए अंधेरा अज्ञानता पाई, कमल होवा परगासा।
इस तरह अज्ञानता का हनेरा खत्म हो जाएगा, मन बिल्कुल पवित्र हो जाएगा। जिवें कहिंदे कमल का फुल खिड़िया होया सारिआं नूं सोहना लगता है, खुशी दिंदा है, इवें उस जग्यासु का हिरदा रूपी कमल फुल भी खिड़ाओ विच आ जांदा है, विकास विच आ जांदा है। देखो गुरु नानक देव जी ने वचन किया जप बाणी दे विच, नानक भगता सदा विकास, सुने है दुख पाप का नास, भगतां दा हिरदा सदा ही विकास दे विच रहिंदा है।
गुर बचनी सुख उपजै पाई, सब फल सतगुर पास।
गुरु दे बचना ते तुरिया सब कुछ प्राप्त हो जाता है, क्योंकि सारे फलां दा दाता सतगुरु आप ही है। कोई भी इच्छा है सिख दे सतगुरु कोलों ही प्राप्त हुंदी है, सिख नूं होर पासे किधरे जाण दी जरूरत ही नहीं पैंदी। जे कोई जा रहा है तां उह भरम विच फसिया है, उस नूं गुरु की महत्ता वडियाई पता ही नहीं है। गुरु महाराज कहिंदे ने भाई सारे फल देण दी समर्था सतगुरु दे कोल है, ते गुरु दे बचना ते तुर के वह फल भी प्राप्त हो जांदे ने, ते आत्मक सुख भी जीव नूं प्राप्त हो जांदा है।
मेरा तेरा छोड़िया भाई, होइया सब की तूरा।
मेरा अते तेरा वितकरे वाला जिहड़ा विचार है, कहिंदे इहनूं भाई छड्ड देना चाहीदा है, ते फिर सारिआं दे चरण धूड़ बन के रहना चाहीदा है, निम्रता दे विच रहना चाहीदा है। जदों तक मेर तेर जीव दे विच है उदों तक जिंदगी दा कोई भी कम सफल नहीं हुंदा। इस तरह पावन बाणी दा सानू बचन अगवाई करदा है, कहिंदे प्राणी क्या मेरा क्या तेरा, जैसे तरबर पंख बसेरा। इस तरह संसार विच रह जिवें दरख्त दे उत्ते शाम नूं पंछी टाणी दे उत्ते आके रात कटदे ने सवेरे चले जांदे ने, ਕਿਉਂ ਚਲੇ ਜਾਂਦੇ ਨੇ? ਕਿਉਂਕਿ ਉਹ ਟਾਣੀ ਤੇ ਜਿੱਥੇ ਬੈਠੇ ਉਹ ਨਾ ਮੇਰ ਤੇਰ ਵਿੱਚ ਫਸੇ, ਨਾ ਉਹਨੇ ਟਾਣੀ ਨਾਲ ਮੋਹ ਪਾਇਆ। ਜੇ ਮੋਹ ਪਾ ਲੈਣਗੇ ਸਵੇਰੇ ਉੱਡ ਨਹੀਂ ਸਕਣਗੇ, ਕਿਉਂਕਿ ਮੋਹ ਦੇ ਵਿੱਚ ਪਕੜ ਹੈ ਤੇ ਟਾਣੀ ਨੂੰ ਛੱਡਣਗੇ ਨਹੀਂ ਤੇ ਉੱਡ ਨਹੀਂ ਸਕਣਗੇ, ਭੁੱਖੇ ਰਹਿਣਗੇ, ਚੋਗਾ ਨਹੀਂ ਚੁੱਕ ਸਕਣਗੇ। ਜਿਹੜੇ ਗੁਰੂ ਦੇ ਪਿਆਰੇ ਹਨ ਉਹ ਮੇਰ ਤੇਰ ਦੇ ਵਿਤਕਰੇ ਤੋਂ ਉੱਪਰ ਉੱਠ ਜਾਂਦੇ ਨੇ। ਉਹਨਾਂ ਲਈ ਸਾਰਾ ਕੁਝ ਹੀ ਪ੍ਰਮਾਤਮਾ ਦਾ ਰੂਪ ਹੀ ਨਜ਼ਰ ਆਉਂਦਾ ਹੈ।
ਘੱਟ ਘੱਟ ਬ੍ਰਹਮ ਪਸਾਰਿਆ ਭਾਈ ਤੇਖੈ ਸੁਣੈ ਹਜੂਰਾ।
ਘੱਟ ਘੱਟ ਹਰ ਇੱਕ ਹਿਰਦੇ ਦੇ ਵਿੱਚ ਉਹਨਾਂ ਨੂੰ ਪ੍ਰਮਾਤਮਾ ਹੀ ਵਸਿਆ ਨਜ਼ਰ ਆਉਂਦਾ ਹੈ। ਹਜੂਰ ਦਾ ਭਾਵ ਨੇੜੇ, ਅੰਗ ਸੰਗ, ਤੇ ਇਸ ਕਰਕੇ ਉਹ ਆਪਣੇ ਆਪ ਨੂੰ ਵੀ ਪਰਮਾਤਮਾ ਦੇ ਨੇੜੇ ਸਮਝਦੇ ਨੇ ਵੀ ਪਰਮਾਤਮਾ ਮੇਰੇ ਹਜ਼ੂਰ ਹੈ, ਅੰਗ ਸੰਗ ਹੈ, ਤੇ ਸਾਰੇ ਸੰਸਾਰ ਦੇ ਵਿੱਚ ਵੀ ਕਣ ਕਣ ਵਿੱਚ ਉਹ ਪਰਮਾਤਮਾ ਨੂੰ ਹੀ ਵਸਿਆ ਸਮਝਦੇ ਹਨ।
ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਚੂਰਾ।
ਜਿਸ ਦਿਨ ਵੀ ਪਰਮਾਤਮਾ ਦਾ ਨਾਮ ਜੀਵ ਨੂੰ ਵਿਸਰ ਜਾਏ ਉਸ ਦਿਨ ਹੀ ਉਹਨਾਂ ਲਈ ਆਤਮਕ ਮੌਤ ਬਣ ਜਾਂਦੀ ਹੈ, ਮਰਨਾ ਬਣ ਜਾਂਦਾ ਹੈ। ਇਸ ਕਰਕੇ ਉਹ ਕੋਈ ਵੀ ਦਿਨ, ਕੋਈ ਵੀ ਪਲ ਅਜਿਹਾ ਨਹੀਂ ਲੰਘਣ ਦਿੰਦੇ ਜਿਹਦੇ ਪਲ ਵਿੱਚ, ਜਿਸ ਦਿਨ ਵਿੱਚ ਉਹ ਪਰਮਾਤਮਾ ਦੇ ਨਾਮ ਨੂੰ ਸਿਮਰਨ ਨਾ, ਕਿਉਂਕਿ ਉਹਨਾਂ ਦਾ ਪਿਆਰ ਬਣ ਜਾਂਦਾ ਹੈ ਪਰਮਾਤਮਾ ਦੀ ਬੰਦਗੀ ਕਰਨ ਦੇ ਨਾਲ। ਜਿਸ ਨਾਲ ਪਿਆਰ ਬਣ ਜਾਏ ਉਹ ਤੋਂ ਅਲੱਗ ਨਹੀਂ ਰਿਹਾ ਜਾ ਸਕਦਾ। ਇਸ ਲਈ ਸਿਮਰਨ ਤੋਂ ਭਗਤ ਜਨ ਬਿਲਕੁਲ ਵੀ ਅਲੱਗ ਨਹੀਂ ਰਹਿੰਦੇ।
ਕਰਨ ਕਰਾਵਨ ਸਮਰੱਥੋ ਭਾਈ ਸਰਬ ਕਲਾ ਭਰਪੂਰ।
ਪਰਮਾਤਮਾ ਆਪ ਕਰਨ ਦੀ ਵੀ ਸਮਰੱਥਾ ਰੱਖਦਾ ਹੈ ਤੇ ਜੀਵਾਂ ਕੋਲੋਂ ਕਰਾਉਣ ਦੀ ਵੀ ਸਮਰੱਥਾ ਰੱਖਦਾ ਹੈ ਤੇ ਸਾਰੀਆਂ ਥਾਵਾਂ ਤੇ ਆਪ ਭਰਪੂਰ ਹੈ, ਹਾਜ਼ਰ ਨਾਜ਼ਰ ਹੈ। ਹਾਜ਼ਰ ਨਾਜ਼ਰ ਦਾ ਭਾਵ ਵੀ ਹਾਜ਼ਰ ਨੇੜੇ, ਨਾਜ਼ਰ ਦਿਸਦਾ ਤਾਂ ਨਹੀਂ, ਨਜ਼ਰ ਤਾਂ ਨਹੀਂ ਆਉਂਦਾ, ਪਰ ਇਹ ਬਿਰਤੀ ਬਣ ਜਾਏ ਵੀ ਉਹ ਨੇੜੇ ਹੀ ਹੈ, ਉਹ ਸਾਰੀਆਂ ਥਾਵਾਂ ਤੇ ਭਰਪੂਰ ਹੈ। ਇੰਨੀ ਸਮਰੱਥਾ ਦਾ ਮਾਲਕ ਆਪ ਵੀ ਜੋ ਮਰਜ਼ੀ ਕਰ ਸਕਦਾ, ਸੰਸਾਰ ਦਾ ਕੋਈ ਵੀ ਜੀਵ ਉਹਦੇ ਕੰਮਾਂ ਵਿੱਚ ਰੋਕ ਨਹੀਂ ਪਾ ਸਕਦਾ। ਔਰ ਜੀਵਾਂ ਤੋਂ ਕਰਾ ਵੀ ਸਕਦਾ ਇਹ ਸਮਰੱਥਾ ਹੈ, ਕੋਈ ਵੀ ਜੀਵ ਉਸ ਦੇ ਹੁਕਮ ਤੋਂ ਇਨਕਾਰੀ ਨਹੀਂ ਹੋ ਸਕਦਾ।
ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਵਿਨਾਸ਼।
ਪ੍ਰੇਮ ਇੱਕ ਪਦਾਰਥ ਹੈ, ਜਿਵੇਂ ਚਾਰ ਪਦਾਰਥ ਮੰਨੇ ਨੇ ਬਾਣੀ ਵਿੱਚ, ਚਾਰ ਪਦਾਰਥ ਜੇ ਕੋ ਮੰਗੇ ਸਾਜ ਨਾ ਕੀ ਸੇਵਾ ਲੱਗ ਹੈ। ਇਹ ਵੀ ਕਹਿੰਦੇ ਇੱਕ ਪਦਾਰਥ ਹੈ ਪ੍ਰੇਮ, ਯਾਨੀ ਕਿ ਉੱਤਮ ਵਸਤੂ ਹੈ, ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੀ ਹੈ। ਜਿਸ ਨੂੰ ਇਹ ਪ੍ਰੇਮ ਪਦਾਰਥ ਪ੍ਰਾਪਤ ਹੋ ਗਿਆ ਉਹ ਫਿਰ ਸਾਰਿਆਂ ਨਾਲ ਪ੍ਰੇਮ ਕਰਦਾ, ਗੁਰੂ ਨਾਲ ਪ੍ਰੇਮ ਕਰਦਾ, ਗੁਰੂ ਦੇ ਸਿੱਖਾਂ ਨਾਲ ਪ੍ਰੇਮ ਕਰਦਾ, ਸਾਰੀ ਦੁਨੀਆਂ ਨਾਲ ਪ੍ਰੇਮ ਕਰਦਾ ਹੈ। ਕਿਉਂਕਿ ਭ੍ਰਮ ਨੂੰ ਕੱਟਣ ਦਾ ਵੀ ਇੱਕ ਪ੍ਰੇਮ ਕਾਰਨ ਹੈ। ਜਿਨ੍ਹਾਂ ਦਾ ਭ੍ਰਮ ਕੱਟਿਆ ਗਿਆ ਨਾ, ਸਮਝ ਲਓ ਉਹਨਾਂ ਨੂੰ ਗੁਰੂ ਮਹਾਰਾਜ ਨੇ ਪ੍ਰੇਮ ਦੀ ਦਾਤ ਬਖਸ਼ ਦਿੱਤੀ ਹੈ। ਸਤਿਗੁਰੂ ਜੀ ਨੇ ਇਸ ਨੂੰ ਤੀਰ ਵੀ ਆਖਿਆ, ਪ੍ਰੇਮ ਦਾ ਤੀਰ ਵੱਜ ਜਾਣਾ। ਪ੍ਰੇਮ ਕੇ ਸਰ ਲਾਗੇ ਧਰ ਤਨ ਭੀਤਰ ਤਾਂ ਭ੍ਰਮ ਕੱਟਿਆ ਜਾਈ, ਤਾਂ ਭ੍ਰਮ ਕੱਟਿਆ ਜਾ ਸਕਦਾ ਜੇ ਪ੍ਰੇਮ ਦਾ ਤੀਰ ਵੱਜ ਜਾਏ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਜਿਹੜਾ ਪ੍ਰੇਮ ਦਾ ਤੀਰ ਜਿਹਨੂੰ ਵੱਜ ਗਿਆ ਉਹ ਫਿਰ ਸਾਰਿਆਂ ਦੀ ਧੂੜ, ਚਰਨ ਧੂੜ, ਨਿਮਰਤਾ ਦੇ ਵਿੱਚ ਉਹਦਾ ਜੀਵਨ ਬਣ ਜਾਂਦਾ ਤੇ ਕੋਈ ਵੀ ਹੋਏ ਉਹ ਸਾਰਿਆਂ ਦੀ ਧੂੜ ਬਣ ਕੇ ਰਹਿੰਦਾ, ਯਾਨੀ ਕਿ ਆਪਣੇ ਆਪ ਨੂੰ ਕੁਝ ਵੀ ਨਹੀਂ ਸਮਝਦਾ ਵੀ ਜੋ ਕੁਝ ਹੈ ਉਹ ਸਭ ਗੁਰੂ ਮਹਾਰਾਜ ਆਪ ਹੀ ਸਮਰੱਥ ਹਨ।
ਤਿਸ ਭਾਵੈ ਤਾਂ ਮੇਲ ਲੈ ਭਾਈ ਹਿਰਦੈ ਨਾਮ ਨਿਵਾਸ।
ਹਿਰਦੇ ਦੇ ਅੰਦਰ ਨਾਮ ਦਾ ਨਿਵਾਸ ਬਖਸ਼ਿਸ਼ ਕਰਕੇ ਸਤਿਗੁਰੂ ਪਰਮਾਤਮਾ ਆਪਣੇ ਨਾਲ ਮੇਲ ਲੈਂਦੇ ਹਨ। ਪਰ ਇਹ ਜਿਸ ਤੇ ਕਿਰਪਾ ਕਰਨ ਤਾਂ, ਜਿਸ ਭਾਵੇ ਦਾ ਅਰਥ ਹੈ ਜਿਸ ਨੂੰ ਗੁਰੂ ਮਹਾਰਾਜ ਜੀ ਇਹ ਸਮਝ ਲੈਣ ਵੀ ਇਹ ਮਨੁੱਖ ਬੜਾ ਚੰਗਾ ਹੈ, ਇਹ ਮੈਨੂੰ ਭਾ ਗਿਆ ਹੈ, ਉਸ ਨੂੰ ਫਿਰ ਮਹਾਰਾਜ ਆਪਣੇ ਨਾਲ ਮਿਲਾ ਲੈਂਦੇ ਹਨ।
ਗੁਰਮੁਖ ਕਮਲ ਪਰਗਾਸੀ ਭਾਈ ਹਿਰਦੈ ਹੋਵੈ ਪਰਗਾਸ।
ਗੁਰੂ ਜੀ ਦੇ ਰਾਹੀਂ ਹਿਰਦਾ ਰੂਪੀ ਕਮਲ ਦਾ ਫੁੱਲ ਖਿੜ ਜਾਂਦਾ ਹੈ ਤੇ ਉਹਦੇ ਅੰਦਰ ਗੁਰੂ ਦੀ ਮੱਤ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਹਦੇ ਅੰਦਰ ਫਿਰ ਭਰਮ ਨਹੀਂ ਰਹਿੰਦਾ, ਭਾਉ ਨਹੀਂ ਰਹਿੰਦਾ। ਇਸ ਲਈ ਗੁਰੂ ਦੀ ਮੱਤ ਲੈਣ ਦੇ ਲਈ ਗੁਰੂ ਦੇ ਕੋਲ ਆਉਣਾ ਪੈਣਾ ਹੈ। ਜਿਹੜੇ ਜਿਹੜੇ ਜਗਿਆਸੂ ਗੁਰੂ ਦੇ ਕੋਲ ਆਉਂਦੇ ਨੇ ਤਨ ਮਨ ਦਾ ਸੰਬੰਧ ਬਣਾ ਕੇ, ਉਹਨਾਂ ਨੂੰ ਫਿਰ ਗੁਰੂ ਦੀ ਮੱਤ ਪ੍ਰਾਪਤ ਹੋ ਜਾਂਦੀ ਹੈ। ਗੁਰੂ ਜੀ ਕਹਿੰਦੇ ਨੇ ਸਤਿਗੁਰ ਮਿਲੈ ਤਾਂ ਗੁਰਮਤ ਪਾਈਐ, ਸਾਕਤ ਬਾਜੀ ਹਾਰੀ ਜੀਓ ਤਾਂ ਸਤਿਗੁਰੂ ਦੀ ਮੱਤ ਪ੍ਰਾਪਤ ਹੁੰਦੀ ਹੈ ਜੇ ਸਤਿਗੁਰੂ ਨੂੰ ਮਿਲਿਆ ਜਾਏ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਉਨ੍ਹਾਂ ਦੇ ਹਿਰਦੇ ਵਿੱਚ ਹੀ ਪ੍ਰਕਾਸ਼ ਹੁੰਦਾ ਹੈ ਜਿਹੜੇ ਗੁਰੂ ਨੂੰ ਆ ਕੇ ਮਿਲਦੇ ਹਨ।
ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ।
ਉਸ ਪਰਮਾਤਮਾ ਦਾ ਪ੍ਰਤਾਪ ਵਡਿਆਈ ਕਹਿੰਦੇ ਪ੍ਰਗਟ ਹੋ ਗਈ, ਹਿਰਦੇ ਅੰਦਰ ਵਡਿਆਈ ਵਸ ਗਈ। ਹੁਣ ਇਹਦੇ ਨਾਲ ਮਨੁੱਖ ਦਾ ਇਹੋ ਜਿਹਾ ਸੁਭਾਅ ਬਣ ਗਿਆ, ਉਸ ਨੂੰ ਸਾਰੇ ਪਾਸੇ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ। ਹਰਿਆ ਭਰਿਆ, ਮੌਲਿਆ ਦਾ ਅਰਥ ਹੈ ਹਰਿਆ ਭਰਿਆ, ਖੜਾਓ ਦੇ ਵਿੱਚ ਆਪ ਵੀ ਉਹ ਖੜਾਓ ਵਿੱਚ ਰਹਿੰਦਾ ਹੈ, ਉਸ ਨੂੰ ਦੂਜੇ ਵੀ ਫਿਰ ਖਿੜੇ ਹੀ ਨਜ਼ਰ ਆਉਂਦੇ ਹਨ। ਉਹਨਾਂ ਅੰਦਰ ਵੀ ਪ੍ਰਮਾਤਮਾ ਵਰਤ ਰਿਹਾ ਹੈ, ਇਹ ਉਸ ਨੂੰ ਅਹਿਸਾਸ ਹੁੰਦਾ ਹੈ।
ਗੁਰਪੂਰਾ ਸੰਤੋਖਿਆ ਭਾਈ ਅਹਿਨਿਸ ਲਾਗਾ ਭਾਓ।
ਅਹਿਨਿਸ ਦਾ ਅਰਥ ਹੈ ਦਿਨ ਰਾਤ, ਭਾਓ ਦਾ ਅਰਥ ਹੈ ਪ੍ਰੇਮ। ਦਿਨ ਰਾਤ ਉਸਦੇ ਹਿਰਦੇ ਅੰਦਰ ਪਰਮਾਤਮਾ ਦਾ ਪਿਆਰ ਵਸ ਜਾਂਦਾ ਹੈ, ਜਿਸ ਦੇ ਅੰਦਰ ਗੁਰੂ ਮਹਾਰਾਜ ਨੇ ਸੰਤੋਖ ਬਖਸ਼ ਦਿੱਤਾ। ਭਗਤਾਂ ਦੇ ਅੰਦਰ ਸੰਤੋਖ ਵੀ ਹੁੰਦਾ ਹੈ, ਜਿਸ ਦੇ ਕਰਕੇ ਦਿਨ ਰਾਤ ਉਹ ਪ੍ਰੇਮ ਨਾਲ ਜੁੜੇ ਰਹਿੰਦੇ ਨੇ। ਜਿਸ ਅੰਦਰ ਸੰਤੋਖ ਨਹੀਂ ਨਾ, ਉਹਦੀ ਤ੍ਰਿਸ਼ਨਾ ਬਿਰਤੀ ਬਣੀ ਰਹੇਗੀ, ਤ੍ਰਿਸ਼ਨਾਲੂ ਬਿਰਤੀ ਭਟਕਣਾ ਵਿੱਚ ਪਾਈ ਰੱਖੇਗੀ। ਇਸ ਕਰਕੇ ਉਹਦਾ ਪਰਮਾਤਮਾ ਦੇ ਨਾਮ ਦੇ ਨਾਲ ਧਿਆਨ ਹੀ ਨਹੀਂ ਜਾਏਗਾ ਉਧਰ ਨੂੰ। ਸੰਤੋਖੀ ਮਨੁੱਖ ਹੀ ਪਰਮਾਤਮਾ ਦਾ ਸ਼ੁਕਰਾਨਾ ਵੀ ਕਰੇਗਾ ਪਰ ਉਹਦਾ ਨਾਮ ਵੀ ਜਪੇਗਾ। ਤ੍ਰਿਸ਼ਨਾਲੂ ਮਨੁੱਖ ਸੰਤੋਖ ਦੀ ਘਾਟ ਕਾਰਨ ਕਦੇ ਵੀ ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ। ਉਹ ਤਾਂ ਜੇ ਪਰਮਾਤਮਾ ਦਾ ਕਦੇ ਰਸਨਾ ਤੇ ਨਾਮ ਲੈ ਵੀ ਆਏਗਾ, ਉਲਾਂਭੇ ਦੇਗਾ, ਪਰਮਾਤਮਾ ਤੂੰ ਆਹ ਨਹੀਂ ਕੀਤਾ, ਆਹ ਨਹੀਂ ਕੀਤਾ, ਆਹ ਘਾਟ ਰੱਖ ਦਿੱਤੀ। ਪਰ ਸੰਤੋਖੀ ਮਨੁੱਖ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ। ਇਸ ਲਈ ਪਰਮਾਤਮਾ ਦੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ।
ਰਸਨਾ ਰਾਮ ਰਵੈ ਸਦਾ ਭਾਈ ਸੱਚਾ ਸਾਧ ਸੁਆਓ।
ਇਹੀ ਸੱਚਾ ਸਥਿਰ ਪਰਮਾਤਮਾ ਦਾ ਜਿਹੜਾ ਸੁਆਓ ਦਾ ਅਰਥ ਹੈ ਮਨੋਰਥ ਹੈ ਜੀਵ ਦਾ ਵੀ ਉਸ ਨੂੰ ਮਿਲਣਾ ਹੈ। ਤੇ ਜਿਸ ਦਾ ਇਹ ਮਨੋਰਥ ਬਣ ਜਾਏ ਉਸ ਪਰਮਾਤਮਾ ਨੂੰ ਮਿਲਣਾ ਹੈ ਤਾਂ ਉਹ ਵਾਰ ਵਾਰ ਰਸਨਾ ਦੁਆਰਾ ਨਾਮ ਜਪਦਾ ਹੈ। ਰਸਨਾ ਨਾਮ ਜਪੈ ਭਾਈ, ਰਸਨਾ ਵਾਰ ਵਾਰ ਉਸ ਵਾਹਿਗੁਰੂ ਦੇ ਨਾਮ ਨੂੰ ਜਪਦੀ ਹੈ, ਇਹ ਮਨੋਰਥ ਬਣ ਜਾਂਦਾ ਹੈ। ਵੈਸੇ ਤਾਂ ਸਾਰਿਆਂ ਦਾ ਮਨੋਰਥ ਹੈ ਪਰ ਭਗਤਾਂ ਨੂੰ ਇਸ ਦੀ ਅਸਲੀਅਤ ਮਹੱਤਤਾ ਸਮਝ ਪੈਂਦੀ ਹੈ। ਇਸ ਕਰਕੇ ਕਹਿੰਦੇ ਨੇ ਵੀ ਮਾਇਆ ਇਕੱਠੀ ਕਰਨਾ ਸਾਡਾ ਮਨੋਰਥ ਨਹੀਂ, ਸਿਰਫ ਪਰਮਾਤਮਾ ਦੀ ਵਾਹਿਗੁਰੂ ਦੀ ਬੰਦਗੀ ਕਰਨਾ ਸਾਡਾ ਮਨੋਰਥ ਹੈ। ਉਹ ਫਿਰ 100 ਕੰਮ ਛੱਡ ਕੇ ਵੀ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਜਾਂਦੇ ਨੇ। ਤੇ ਜਿਸ ਨੂੰ ਇਹ ਮਨੋਰਥ ਦਾ ਪਤਾ ਨਹੀਂ ਚੱਲਿਆ ਉਹ 100 ਕੰਮ ਕਰੇਗਾ ਪਰਮਾਤਮਾ ਦੀ ਬੰਦਗੀ ਛੱਡ ਕੇ। ਇਸ ਕਰਕੇ ਅਸਲ ਮਨੋਰਥ ਪਰਮਾਤਮਾ ਦੀ ਬੰਦਗੀ ਕਰਨਾ ਸੰਸਾਰ ਵਿੱਚ ਆਉਣਾ ਹੈ।
ਕਰਨੀ ਸੁਣ ਸੁਣ ਜੀਵਿਆ ਭਾਈ ਨਿਹਚਲ ਪਾਇਆ ਥਾਓ।
ਕਰਨੀ ਦਾ ਅਰਥ ਹੈ ਕੰਨਾਂ ਦੇ ਰਾਹੀਂ, ਪਰਮਾਤਮਾ ਦੇ ਨਾਮ ਨੂੰ ਸੁਣ ਸੁਣ ਕੇ ਪਰਮਾਤਮਾ ਦਾ ਭਗਤ ਜੀਂਦਾ ਹੈ ਆਤਮਕ ਤੌਰ ਤੇ। ਉਹ ਜਪਦਾ ਵੀ ਹੈ ਤੇ ਸੰਗਤ ਵਿੱਚ ਆ ਕੇ ਸੁਣਦਾ ਵੀ ਹੈ ਪਰਮਾਤਮਾ ਦੀ ਸਿਫ ਸਲਾਹ। ਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਫਿਰ ਉਸ ਨੂੰ ਅਟਲ ਪਦਵੀ ਪ੍ਰਾਪਤ ਹੋ ਜਾਂਦੀ ਹੈ। ਨਿਹਚਲ ਜੋ ਚਲਾਈ ਮਾਨ ਨਹੀਂ ਹੈ, ਅਟਲ ਪਦਵੀ ਜਿੱਥੇ ਕੋਈ ਵੀ ਮਾਇਆ ਆ ਕੇ ਡੁਲਾ ਨਹੀਂ ਸਕਦੀ, ਕੋਈ ਲਾਲਚ ਉਸ ਨੂੰ ਆਪਣੇ ਸਿਧਾਂਤ ਤੋਂ ਥਿੜਕਾ ਨਹੀਂ ਸਕਦਾ, ਉਹ ਪਦਵੀ ਉਸ ਨੂੰ ਫਿਰ ਪ੍ਰਾਪਤ ਹੁੰਦੀ ਹੈ।
ਜਿਸ ਪ੍ਰਤੀਤ ਨਾ ਆਵਈ ਭਾਈ ਸੋ ਜੀਅੜਾ ਜਲ ਜਾਓ।
ਪ੍ਰਤੀਤ ਵਿਸ਼ਵਾਸ, ਕਹਿੰਦੇ ਜਿਸ ਨੂੰ ਪ੍ਰਤੀਤ ਹੀ ਨਹੀਂ ਆਈ, ਗੁਰੂ ਤੇ ਵਿਸ਼ਵਾਸ ਹੀ ਨਹੀਂ ਬੱਝਿਆ, ਉਹ ਨਿਮਾਣੀ ਜਿੰਦ ਤਾਂ ਜਲ ਜਾਏ, ਸੜ ਜਾਏ, ਫਿਰ ਇਹਦਾ ਕੋਈ ਲਾਭ ਨਹੀਂ ਹੈ। ਇਸ ਕਰਕੇ ਗੁਰੂ ਤੇ ਪ੍ਰਤੀਤ ਲਿਆਉਣੀ ਬਹੁਤ ਜ਼ਰੂਰੀ ਹੈ। ਜਦੋਂ ਗੁਰੂ ਤੇ ਪ੍ਰਤੀਤ ਆਵੇਗੀ, ਫਿਰ ਗੁਰੂ ਦੇ ਬਚਨਾਂ ਤੇ ਵੀ ਪ੍ਰਤੀਤ ਆਏਗੀ। ਜੇ ਗੁਰੂ ਤੇ ਪ੍ਰਤੀਤ ਨਹੀਂ, ਫਿਰ ਗੁਰੂ ਦੇ ਬਚਨਾਂ ਤੇ ਵੀ ਪ੍ਰਤੀਤ ਨਹੀਂ ਆਉਂਦੀ। ਇਸ ਲਈ ਪ੍ਰਤੀਤ ਲਿਆਉਣੀ ਬੜੀ ਜ਼ਰੂਰੀ ਹੈ। ਇਹ ਨਾ ਹੋਵੇ, ਵੈਸੇ ਤਾਂ ਬਹੁਤਾਤ ਇਸ ਤਰ੍ਹਾਂ ਹੀ ਹੈ ਵੀ ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਤ ਉਸਕਾ ਵਿਸ਼ਵਾਸ ਨਾ ਹੋਵੇ, ਸਾਡੀ ਇਹ ਹਾਲਤ ਹੈ। ਪਰ ਜਿਨ੍ਹਾਂ ਦੀ ਪ੍ਰਤੀਤ ਗੁਰੂ ਚਰਨਾਂ ਨਾਲ ਬਣ ਗਈ, ਉਹ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਆਪਣੇ ਜੀਵਨ ਦੇ ਅੰਦਰ ਨਹੀਂ ਲਿਆਉਂਦੇ।
ਬਹੁ ਗੁਣ ਮੇਰੇ ਸਾਹਿਬਾ ਭਾਈ ਹਉ ਤਿਸ ਕੈ ਬਲ ਜਾਉ।
ਮੇਰੇ ਕਹਿੰਦੇ ਸਾਹਿਬ ਦੇ ਵਿੱਚ ਬਹੁਤ ਗੁਣ ਹਨ, ਬੇਅੰਤ, ਗਿਣੇ ਨਹੀਂ ਜਾ ਸਕਦੇ। ਮੈਂ ਤਾਂ ਉਸ ਤੋਂ ਸਿਰਫ ਸਦਕੇ ਜਾਂਦਾ ਹਾਂ ਵੀ ਗੁਣ ਗਾਣੇ ਹਨ, ਗੁਣ ਗਾ ਕੇ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਸਿਫਤੀ, ਕਹਿਣ ਦਾ ਅੰਤ, ਸਿਫਤਾਂ ਕਰਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸਦਕੇ ਜਾਈਏ, ਹੇ ਵਾਹਿਗੁਰੂ, ਆਪ ਜੀ ਦੇ ਵਿੱਚ ਇੰਨੇ ਬੇਅੰਤ ਗੁਣ ਹਨ।
ਉਹ ਨਿਰਗੁਣਿਆ ਰੇ ਪਾਲਦਾ ਭਾਈ ਦੇ ਨਿਥਾਵੇ ਥਾਓ।
ਉਹ ਪਰਮਾਤਮਾ ਜਿਨ੍ਹਾਂ ਵਿੱਚ ਕੋਈ ਵੀ ਗੁਣ ਨਹੀਂ ਹੈ, ਇੱਕ ਵੀ ਗੁਣ ਨਹੀਂ, ਉਹਨਾਂ ਦੀ ਵੀ ਪਾਲਣਾ ਕਰਦਾ ਹੈ। ਜਿਹੜੇ ਨਿਥਾਵੇ ਨੇ, ਜਿਨ੍ਹਾਂ ਨੂੰ ਕਿਸੇ ਥਾਂ ਵੀ ਨਹੀਂ ਮਿਲਦੀ, ਉਹਨਾਂ ਨੂੰ ਵੀ ਥਾਂ ਦਿੰਦਾ ਹੈ। ਦੇਖੋ ਨਾ, ਜਿਹੜੇ ਨਾਸਤਕ ਨੇ, ਰਹਿਣ ਲਈ ਉਹਨਾਂ ਨੂੰ ਵੀ ਮਕਾਨ ਮਿਲਿਆ, ਖਾਣ ਨੂੰ ਉਹਨਾਂ ਨੂੰ ਵੀ ਭੋਜਨ ਪਰਮਾਤਮਾ ਬਖਸ਼ਦਾ ਹੈ, ਪਰ ਉਹ ਨਾ ਸ਼ੁਕਰੇ ਨੇ, ਸ਼ੁਕਰਾਨਾ ਨਹੀਂ ਕਦੇ ਕਰਦੇ। ਪਰ ਜਿਹੜੇ ਗੁਰੂ ਪਿਆਰ ਵਾਲੇ ਨੇ, ਉਹ ਫਿਰ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਵੀ ਹੇ ਪਰਮਾਤਮਾ, ਜੋ ਦਾਤਾਂ ਤੋਂ ਸਾਨੂੰ ਬਖਸ਼ੀਆਂ ਨੇ, ਇਸ ਦੇ ਅਸੀਂ ਯੋਗ ਵੀ ਨਹੀਂ ਸੀ, ਪਰ ਤੁਸੀਂ ਸਾਡੇ ਤੇ ਫਿਰ ਵੀ ਕਿਰਪਾ ਕੀਤੀ ਹੈ।
ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾਂ ਕਾ ਨਾਉ।
ਜਿਸ ਦਾ ਨਾਉ ਬੜਾ ਸੁੰਦਰ ਹੈ, ਰਿਜਕ ਉਹ ਸਵਾਸ ਸਵਾਸ ਬਖਸ਼ਦਾ ਹੈ, ਹਰ ਇੱਕ ਸਵਾਸ ਨਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਬੱਚਾ ਜਨਮ ਲੈਂਦਾ ਹੈ, ਉਸ ਨੂੰ ਦੁੱਧ ਚੁੰਘਣਾ ਕੌਣ ਸਿਖਾਉਂਦਾ ਹੈ? ਨਾ ਮਾਤਾ ਨਾ ਪਿਤਾ, ਪਰਮਾਤਮਾ ਹੀ ਸਿਖਾ ਕੇ ਭੇਜਦਾ ਹੈ। ਜੇ ਪਰਮਾਤਮਾ ਸਿਖਾ ਕੇ ਨਾ ਭੇਜੇ, ਬੱਚਾ ਭੁੱਖਾ ਮਰ ਜਾਏ। ਇਹ ਪਰਮਾਤਮਾ ਦੀ ਦੇਖੋ ਕਿੱਡੀ ਵੱਡੀ ਸਾਡੇ ਤੇ ਕਿਰਪਾ ਹੈ। ਪਰ ਗੁਰਬਾਣੀ ਵਿੱਚ ਤਾਂ ਇੱਦਾਂ ਵੀ ਬਚਨ ਆਇਆ ਵੀ ਪਰਮਾਤਮਾ ਸਾਰੀ ਜ਼ਿੰਦਗੀ ਦਾ, ਜੀਵ ਦਾ, ਰਿਜ਼ਕ ਦਾ ਪ੍ਰਬੰਧ ਪਹਿਲਾਂ ਕਰ ਦਿੰਦਾ ਹੈ ਤੇ ਜਨਮ ਉਸ ਦਾ ਬਾਅਦ ਵਿੱਚ ਦਿੰਦਾ ਹੈ। ਵੀ ਤੈਨੂੰ ਰਿਜ਼ਕ ਦਾ ਫਿਕਰ ਕਰਨ ਦੀ ਲੋੜ ਨਹੀਂ, ਬਸ ਤੈਨੂੰ ਫਿਕਰ ਹੈ, ਇਹ ਕਰਨਾ ਚਾਹੀਦਾ ਵੀ ਪਰਮਾਤਮਾ ਦਾ ਨਾਮ ਇੱਕ ਘੜੀ ਵੀ ਨਾ ਵਿਸਰ ਜਾਏ। ਮਹਾਰਾਜ ਕਹਿੰਦੇ ਨੇ ਪਹਿਲੋਂ ਦੇਤਾ ਰਿਜ਼ਕ ਸਮਾਹਾ, ਪਿੱਛੋਂ ਦੇਤਾ ਜੰਤ ਉਪਾਹਾ। ਇਸ ਕਰਕੇ ਸਵਾਸ ਸਵਾਸ ਉਹ ਜੀਵਾਂ ਨੂੰ ਰਿਜ਼ਕ ਅਪੜਾਉਂਦਾ ਹੈ, ਤਾਂ ਤੇ ਉਹਦਾ ਸੁੰਦਰ ਨਾਉ ਰਸਨਾ ਦੁਆਰਾ ਜਪੀਏ।
ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਉ।
ਜਿਸ ਨੂੰ ਪੂਰਾ ਗੁਰੂ ਮਿਲ ਜਾਵੇ, ਕਹਿੰਦੇ ਸਮਝੋ ਉਸ ਤੇ ਪੂਰੀ ਬਖਸ਼ਿਸ਼ ਹੋ ਗਈ। ਵੈਸੇ ਬਖਸ਼ਿਸ਼ ਆਪਾਂ ਕਹਿੰਦੇ ਹਾਂ ਕੋਈ ਮਕਾਨ ਮਿਲ ਗਿਆ ਰਹਿਣ ਨੂੰ, ਇਹ ਵੀ ਬਖਸ਼ਿਸ਼ ਹੈ। ਕੋਈ ਪਦਵੀ ਮਿਲ ਗਈ, ਇਹ ਵੀ ਬਖਸ਼ਿਸ਼ ਹੈ। ਪਰ ਅਸਲ ਬਖਸ਼ਿਸ਼ ਜਦੋਂ ਨਾਮ ਨਾਲ ਜੁੜ ਜਾਏ ਨਾ ਜੀਵ, ਸਮਝ ਲਓ ਫਿਰ ਅਸਲ ਬਖਸ਼ਿਸ਼ ਹੋ ਗਈ ਹੈ। ਮਹਾਰਾਜ ਇਸ ਤਰ੍ਹਾਂ ਬਾਣੀ ਵਿੱਚ ਕਥਨ ਕਰਦੇ ਹਨ ਬਈ ਇਹ ਬਖਸ਼ਿਸ਼ ਅਸਲ ਸਮਝੋ ਜਿਹੜਾ ਨਾਮ ਨਾਲ ਜੁੜ ਗਿਆ ਹੈ, ਤੇ ਰਸਨਾ ਦੁਆਰਾ ਨਾਮ ਜਪਣ ਦੀ ਹਦਾਇਤ ਹੈ। ਪਰ ਇਹਦੀ ਅੱਗੇ ਤੱਕ ਪਹੁੰਚ ਹੁੰਦੀ ਹੈ ਜਦੋਂ ਹਿਰਦੇ ਨਾਲ ਜਪਣ ਲੱਗ ਜਾਏ। ਪਾਤਸ਼ਾਹ ਜੀ ਕਹਿੰਦੇ ਨੇ ਭਾਈ ਕੋਈ ਹੀ ਬਿਰਲਾ ਹਿਰਦੇ ਨਾਲ ਜਪਦਾ ਹੈ। ਰਸਨਾ ਦੁਆਰਾ ਜਪਣਾ ਚੰਗੀ ਗੱਲ ਹੈ, ਰਸਨਾ ਨਾਲ ਬੇਅੰਤ ਜਪਦੇ ਨੇ, ਪਰ ਹਿਰਦੇ ਨਾਲ ਜਿਹੜਾ ਜਪਣ ਲੱਗ ਜਾਏ, ਸਮਝ ਲਓ ਉਹ ਤੇ ਪੂਰੀ ਬਖਸ਼ਿਸ਼ ਹੋ ਗਈ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦਾ ਬਾਣੀ ਵਿੱਚ ਬਚਨ ਹੈ, ਹਿਰਦੇ ਕੋਈ ਜਾਣੈ ਕੈਸਾ ਨਾਉ। ਕੋਈ ਵਿਰਲਾ ਹੀ ਜਾਣਦਾ ਨਾਮ ਦੀ ਰਸ, ਨਾਮ ਦੀ ਵਡਿਆਈ ਕਿਹੋ ਜਿਹੀ ਹੈ। ਜਿਹੜਾ ਹਿਰਦੇ ਨਾਲ ਜਪਦਾ ਹੈ। ਇਸ ਲਈ ਹਿਰਦੇ ਨਾਲ ਜਪਣ ਦੀ ਮਹਾਰਾਜ ਇੱਥੇ ਸਾਨੂੰ ਹਦਾਇਤ ਕਰ ਰਹੇ ਹਨ।
ਇਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ।
ਉਸ ਤੋਂ ਬਿਨਾਂ ਇੱਕ ਘੜੀ ਵੀ ਭਗਤ ਜਨ ਜੀਂਦਾ ਨਹੀਂ ਰਹਿੰਦੇ। ਉਹ ਸਾਰੀਆਂ ਸ਼ਕਤੀਆਂ ਦੇ ਨਾਲ ਸਮਰੱਥ ਹੈ, ਭਰਪੂਰ ਦਾ ਅਰਥ ਭਰਿਆ ਹੈ, ਤੇ ਭਗਤ ਜਨ ਉਸ ਤੋਂ ਬਿਨਾਂ ਨਹੀਂ ਰਹਿੰਦੇ, ਕਿਉਂਕਿ ਸਵਾਸ ਸਵਾਸ ਜਪਦੇ ਨੇ। ਫਿਰ ਹਿਰਦੇ ਨਾਲ ਜਪਣ ਦੀ ਉਨ੍ਹਾਂ ਤੱਕ ਇਹ ਪਰਮਾਤਮਾ ਦੀ ਕਿਰਪਾ ਦੁਆਰਾ ਪਹੁੰਚ ਹੋ ਜਾਂਦੀ ਹੈ। ਤੇ ਇਸ ਹਿਰਦੇ ਨਾਲ ਜਪਣਾ ਸਮਝ ਲਓ ਪ੍ਰੇਮ ਨਾਲ ਜਪਣਾ ਹੈ। ਉਨ੍ਹਾਂ ਅੰਦਰ ਦਿਖਾਵਾ ਨਹੀਂ ਰਹਿੰਦਾ, ਫਿਰ ਨਾ ਕੋਈ ਭਰਮ ਨਾ ਕੋਈ ਭੇਖ ਰਹਿੰਦਾ ਹੈ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਨੇ, ਭਾਈ ਇਸ ਤਰੀਕੇ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪੀਏ।
ਸਾਸ ਗਿਰਾਸ ਨਾ ਵਿਸਰੈ ਭਾਈ ਪੇਖੋ ਸਦਾ ਹਜੂਰ।
ਮੈਂ ਉਸ ਪਰਮਾਤਮਾ ਨੂੰ ਸਦਾ ਆਪਣੇ ਹਜ਼ੂਰ ਸਮਝਦਾ ਹਾਂ। ਇਹ ਗੁਰੂ ਨੇ ਕਿਰਪਾ ਕੀਤੀ ਤੇ ਹੁਣ ਸਾਸ ਗਰਾਸ ਮੈਂ ਉਹਨੂੰ ਵਿਸਾਰਦਾ ਨਹੀਂ। ਦੇਖੋ, ਇੱਕ ਤਾਂ ਗੁਰਬਾਣੀ ਵਿੱਚ ਨਾਮ ਜਪਣ ਦੀ ਹਦਾਇਤ ਹੈ ਤੇ ਦੂਜੀ ਹਦਾਇਤ ਨਾਮ ਜਪਾਣ ਦੀ ਵੀ ਹੈ। ਵੀ ਨਾਮ ਜਪ ਕੇ ਕੇਵਲ ਆਪਣਾ ਭਲਾ ਨਹੀਂ ਕਰਨਾ, ਦੂਜਿਆਂ ਦਾ ਵੀ ਭਲਾ ਕਰਨਾ, ਜਪਾਣਾ ਵੀ ਹੈ। ਤੇ ਜਿਹੜੇ ਨਾਮ ਜਪਦੇ ਨੇ ਤੇ ਨਾਲ ਜਪਾਉਂਦੇ ਨੇ ਉਹ ਸਤਿਕਾਰਯੋਗ ਨੇ। ਗੁਰੂ ਰਾਮਦਾਸ ਜੀ ਨੇ ਇਸ ਤਰ੍ਹਾਂ ਇੱਕ ਬਚਨ ਕੀਤਾ ਹੈ। ਮਹਾਰਾਜ ਕਹਿੰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੈ। ਜਿਹੜਾ ਆਪ ਵੀ ਜਪਦਾ ਹੈ, ਹੋਰਨਾਂ ਨੂੰ ਜਪਾਉਂਦਾ ਹੈ, ਮੈਂ ਉਹਦੇ ਚਰਨਾਂ ਦੀ ਧੂੜ ਪ੍ਰਾਪਤ ਕਰਦਾ ਹਾਂ, ਇਹ ਮੇਰੀ ਇੱਛਾ ਹੈ। ਇਸ ਲਈ ਆਪ ਵੀ ਜਪਣਾ ਹੈ ਤੇ ਦੂਜਿਆਂ ਨੂੰ ਜਪਾਉਣਾ ਵੀ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ, ਮੈਂ ਸਾਸ ਗਰਾਸ ਜਪਦਾ ਹਾਂ ਅਤੇ ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਮੈਂ ਸਦਾ ਅੰਗ ਸੰਗ ਉਸ ਨੂੰ ਸਮਝਦਾ ਹਾਂ।
ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ।
ਗੁਰੂ ਦੇ ਸੰਗਤ ਸਦਕਾ, ਮਿਲਾਪ ਸਦਕਾ, ਕਹਿੰਦੇ ਫਿਰ ਉਹ ਪਰਮਾਤਮਾ ਸਾਰੀਆਂ ਥਾਵਾਂ ਤੇ ਨਜ਼ਰ ਆ ਜਾਂਦਾ ਹੈ। ਇੱਕ ਤਾਂ ਨਾ ਕਹਿ ਦੇਣਾ ਵੀ ਸਾਰੀਆਂ ਥਾਵਾਂ ਤੇ ਵਸਿਆ, ਫਿਰ ਸੁਣ ਲੈਣਾ ਵੀ ਸਾਰੀਆਂ ਥਾਵਾਂ ਤੇ ਵਸਿਆ ਹੋਇਆ, ਪਰ ਜਦੋਂ ਕਿਰਪਾ ਹੋ ਜਾਂਦੀ ਹੈ ਫਿਰ ਸਾਰੀਆਂ ਥਾਵਾਂ ਤੇ ਨਜ਼ਰ ਆ ਜਾਂਦਾ ਹੈ। ਇਹ ਅਨੁਭਵ ਗਿਆਨ ਹੈ। ਜਿਨ੍ਹਾਂ ਨੂੰ ਇਹ ਨਜ਼ਰ ਆਇਆ, ਦੇਖੋ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ, ਜਹ ਜਹ ਪੇਖੋ ਤਹ ਹਜ਼ੂਰ ਦੂਰ ਕਤੋਂ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਸਦਾ ਤੇ ਆਈ। ਇਹ ਅਹਿਸਾਸ ਸਤਿਗੁਰੂ ਸਾਡੇ ਤੇ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਹੋ ਜਾਵੇ।
ਜਿੰਨਾ ਪ੍ਰੀਤ ਨਾ ਲੱਗੀ ਆ ਭਾਈ ਸੇ ਨਿਤ ਨਿਤ ਮਰਦੇ ਝੂਰਾ।
ਜਿਨ੍ਹਾਂ ਦੀ ਗੁਰੂ ਚਰਨਾਂ ਨਾਲ ਪ੍ਰੀਤ ਨਹੀਂ ਬਣੀ ਉਹ ਤਾਂ ਕਹਿੰਦੇ ਨਿਤ ਨਵੇਂ ਦਿਨ ਚੜੇ ਝੂਰ ਝੂਰ ਕੇ ਮਰਦੇ ਹਨ, ਖੁਆਰ ਹੁੰਦੇ ਹਨ। ਤੇ ਜਿਨ੍ਹਾਂ ਦੀ ਪ੍ਰੀਤ ਹੈ ਉਹ ਫਿਰ ਗੁਰੂ ਚਰਨਾਂ ਦੇ ਕੋਲ ਆ ਜਾਂਦੇ ਨੇ, ਬੈਠਦੇ ਨੇ ਤੇ ਗੁਰੂ ਕੇ ਪਿਆਰ ਵਾਲਿਆਂ ਪਾਸਿਓਂ ਗੁਰੂ ਦੀ ਉਸਤਤ ਸੁਣਦੇ ਹਨ।
ਅੰਚਲ ਲਾਏ ਤਰਾਇਆ ਭਾਈ ਭੋਜਲ ਦੁੱਖ ਸੰਸਾਰ।
ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਆਪਣਾ ਅੰਚਲ ਭਾਵ ਪੱਲਾ ਪਕੜਾ ਦਿੱਤਾ ਤੇ ਸਾਨੂੰ ਪੱਲਾ ਪਕੜਾ ਕੇ ਆਪਣਾ ਸਹਾਰਾ ਦੇ ਕੇ ਇਸ ਭੋਜਲ ਜੋ ਦੁੱਖਾਂ ਦਾ ਘਰ ਹੈ ਇਸ ਤੋਂ ਸਾਡਾ ਪਾਰ ਉਤਾਰਾ ਕਰ ਦਿੱਤਾ ਹੈ।
ਪਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਣ ਅੰਗ ਅਪਾਰ।
ਉਸਨੇ ਕਹਿੰਦੇ ਕਿਰਪਾ ਹੀ ਕੀਤੀ ਹੈ, ਇਹਦੇ ਯੋਗ ਨਹੀਂ ਸੀ ਅਸੀਂ, ਕਿਰਪਾ ਕਰਕੇ ਆਪਣਾ ਅੰਗ ਲਾ ਲਿਆ ਨਾਲ, ਆਪਣੇ ਅੰਗ ਨਾਲ ਲਾ ਕੇ ਸਭ ਨਿਹਾਲ ਨਿਹਾਲ ਕਰ ਦਿੱਤਾ। ਇਹ ਉਸਦੀ ਬੜੀ ਕਿਰਪਾ ਹੋਈ ਹੈ।
ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ।
ਜਦੋਂ ਅੰਗ ਨਾਲ ਲਾਇਆ, ਕਹਿੰਦੇ ਅੰਗ ਨਾਲ ਲੱਗਦਿਆਂ ਸਾਰ ਮਨ ਅਤੇ ਤਨ ਸ਼ੀਤਲ ਹੋ ਗਿਆ, ਮਨ ਦੀ ਤਨ ਦੀ ਭਟਕਣਾ ਖਤਮ ਹੋ ਗਈ। ਤੇ ਜਿਵੇਂ ਭੋਜਨ ਤੋਂ ਬਿਨਾਂ ਨਹੀਂ ਰਿਹਾ ਜਾਂਦਾ, ਇਵੇਂ ਹੁਣ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ, ਇਹ ਨਾਮ ਮੇਰੀ ਜ਼ਿੰਦਗੀ ਦਾ ਆਧਾਰ ਬਣ ਗਿਆ ਹੈ।
ਨਾਨਕ ਤਿਸ ਸਰਨਾਗਤੀ ਭਾਈ जे किल बिख काटन हार।
जिहड़ा परमात्मा पापां नूं कट्टण दी समर्था रखदा है, मैं उस दी शरण विच आ गया हां। आपां उस दी शरण विच आए, अरदास करिए महाराज, ए भावना लेके असी आए हां, तुमरी शरण तुम्हारी आसा, तुम ही सजन सुहेले, रख हो राखन हार दयाला, नानक घर की गोले। साडे ते भी कृपा करो, जो रहौ दी पंक्ति विच फरमाया है, मेरे मन जपिए हर भगवंता, नाम दान दे जन अपने, दुख दर्द का हंता। ए दुखा दा नाश करन वाला है वैगुरु, नाम सानू भी बख्शो, असी तुहाडी शरण आए हां। शरण आए दी लाज रखना आप जी दा बिरद है। गुरु प्यारी साध संगत जी, इन्हे बचन प्रवान करने, होईयां भुलां तो खिमा, आओ शब्द दीयां अखीरलीयां पंक्तियां रल मिल के गायन करिए।
मन तन शीतल होया पाई, भोजन नाम आधार, नानक तिस शरणागति पाई, जे किल बिख काटन हार।
वाहिगुरु जी का खालसा, वाहिगुरु जी की फतेह। तुमरी गत मित नानक दास सदा कुर्बानी। बोलो जी वाहेगुरु। एक ओंकार वाहेगुरु जी की फतेह। श्री भगौती जी सहाय वार, श्री भगौती जी की पातशाही दसवीं, प्रथम भगौती समरका है नहीं ते आए, फिर अंगद गुरते अमरदास रामदास हुई सहाए, अर्जन हर गोबिंद नाउ सिमराउ श्री हर राय, श्री हर कृष्ण ते आई है जिस डिठे सब दुख जाए, तेग बहादुर सिमरै करण आउण दे आवै ताए, सब थाई होए सहाए। दसवें पातशाह गुरु गोबिंद सिंह साहिब जी सब थाई होए सहाए, दसा पातशाहियां दी जोत साहेब श्री गुरु ग्रंथ साहिब जी दे पाठ दी दार दा ध्यान करके बोलो जी। पंजा प्यारे आ चौहा साहिब जादे आ, चाली मुक्ते आ, हठियां जपियां तपियां, जिन्ना नाम जपिया वंड छकिया, देख चलाई तेग वाही, देख के अणडिठ कीता, तिना प्यारिया सचियारिया दी कमाई दा ध्यान करके बोलो जी। जिन्ना सिंगा सिंगणिया ने धर्म हित सीस दिते, बंद बंद कटाए खोपरिया लोहाइया, चरखड़िया ते चढ़े आरिया नाल चढ़ाए गए गुरुद्वारिया दी सेवा लई कुर्बानियां कीतियां, धर्म नहीं हारिया, सिखी केसां सवासा नाल निभाही, तिना दी कमाई दा ध्यान करके बोलो जी। पंजा तख्तां सरबत गुरुद्वारिया दा ध्यान करके बोलो जी। प्रथम है सरबत खालसा जी की अरदास है जी, सरबत खालसा जी को वाहे गुरु वाहे गुरु वाहे गुरु चेते आवे। चेते आवन का सदका सर्ब सुख होवै, जहां जहां खालसा जी साहेब तहां तहां रचिया रियाए, देख ते फतेह ब्रद की पैर पंथ की जीत श्री साहेब जी सहाए, खालसा जी के बोल बाले बोलो जी। सिखां नूं सिखी दान केस दान रहत दान विवेक दान में सहादान भरोसा दान दाना सिरदान नाम दान, श्री अमृतसर साहिब जी दे दर्शनी इशनान, चौंकियां झंडे बुंगे जुगो जुग अटल, धर्म का जयकार बोलो जी।
ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਸਤਿਗੁਰੂ ਜੀਓ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸੁੰਦਰ ਦੀਵਾਨ ਸੱਜੇ ਸਨ ਸੱਜੇ ਹੋਏ ਦੀਵਾਨਾਂ ਵਿੱਚ ਆਸਾ ਦੀਵਾਰ ਦੇ ਕੀਰਤਨ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰਾਂ ਹੋਈਆਂ ਹਨ ਕੀਰਤਨ ਕਰਦੇ ਹਾਂ ਕਥਾ ਵਿਚਾਰਾਂ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ ਕਿਰਪਾ ਕਰਨੀ ਅਣਜਾਣ ਬੱਚੇ ਸਮਝ ਕੇ ਮੁਆਫ਼ੀ ਬਖਸ਼ਣੀ ਅਗਾਹ ਵਾਸਤੇ ਸਮੱਤ ਬਖਸ਼ਣੀ ਪੜ੍ਹੀ ਸੁਣੀ ਗੁਰਬਾਣੀ ਦਾ ਮਹੱਤਵ ਸਮੂਹ ਸੰਗਤਾਂ ਦੇ ਹਿਰਦਿਆਂ ਚ ਵਸਾ ਕਰਕੇ ਨਿਹਾਲ ਕਰਨਾ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਅਦਾਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਂਦੀ ਆਗਿਆ ਬਖਸ਼ੋ ਕਿਰਪਾ ਕਰੋ ਇਲਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਰਾਜ ਕਰੇਗਾ ਖਾਲਸਾ ਆਕੀ ਖੁਆਰ ਹੋਏ ਸਭ ਮਿਲੇ